ਸੰਤ ਬਿਮਲਾ ਸਿੰਘ ਜੀ ਉਸ ਬੰਗਾਲੀ ਸੰਤ ਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਪਰ ਉਪਕਾਰਾਂ ਦੀ ਵਾਰਤਾ ਸੁਣਾ ਰਿਹਾ ਸੀ। ਸੰਤ ਬਿਮਲਾ ਸਿੰਘ ਆਖਣ ਲੱਗੇ, ਮੈਂ ਤੁਹਾਨੂੰ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਰਾਹੀਂ ਅਨੇਕਾਂ ਪਰ ਉਪਕਾਰਾਂ ਦੇ ਵਾਰਤਾ ਸੁਣਾ ਚੁੱਕਾ, ਪਰ ਇੱਥੋਂ ਤੱਕ ਕਿ ਆਪ ਦੁਖੀ ਹੋ ਕੇ ਔਖੇ ਹੋ ਕੇ ਪਰਾਏ ਵਸ ਪੈ ਕੇ ਵੀ ਪੀੜਤ ਹੋਣ ਵਾਲਿਆਂ ਦੀ ਪੀੜ ਦੂਰ ਕਰਨ ਦਾ ਪ੍ਰਸੰਗ ਮੈਂ ਤੁਹਾਨੂੰ ਸੁਣਾਇਆ। ਇੱਕ ਵਾਰ ਦੀ ਗੱਲ ਹੈ, ਉਹਨਾਂ ਦਾ ਸਾਥੀ ਭਾਈ ਮਰਦਾਨਾ ਇੱਕ ਜਾਦੂਗਰਨੀ ਦੇ ਵਸ ਪੈ ਗਿਆ। ਨਾ ਉਹਨਾਂ ਨੇ ਸਿਰਫ ਮਰਦਾਨੇ ਨੂੰ ਉਸ ਤੋਂ ਛੁਡਾਇਆ, ਸਗੋਂ ਉਸ ਜਾਦੂਗਰਨੀ ਨੂੰ ਆਪਣੇ ਨੀਵੇਂ ਵਿਹਾਰ ਤੋਂ, ਜਿਸ ਨਾਲ ਉਹ ਲੋਕਾਂ ਨੂੰ ਦੁਖੀ ਕਰ ਰਹੀ ਸੀ, ਇਸ ਵਿਹਾਰ ਤੋਂ ਛੁਡਾਇਆ ਅਤੇ ਨਾਮਦਾਨ ਦੇ ਕੇ ਉੱਚੇ ਜੀਵਨ ਵਿੱਚ ਲਾਇਆ। ਤੁਸੀਂ ਜਾਣਦੇ ਹੋ ਨਾ ਕਿ ਕਈ ਲੋਕ ਮਨੁੱਖ ਖਾਣੇ ਹੁੰਦੇ ਨੇ, ਜਿਨ੍ਹਾਂ ਨੂੰ ਪੱਛਮੀ ਬੋਲੀ ਵਿੱਚ, ਅੰਗਰੇਜ਼ੀ ਬੋਲੀ ਵਿੱਚ ਕੈਨੀਬਲ ਆਖੀਦਾ। ਐਸਾ ਇੱਕ ਆਦਮੀ ਦੱਖਣੀ ਜੰਗਲਾਂ ਵਿੱਚ ਰਹਿੰਦਾ ਸੀ, ਉਸਦਾ ਨਾਮ ਕੌਡਾ ਰਾਖਸ਼ ਸੀ। ਆਪ ਆਪਣੇ ਇੱਕ ਸਫ਼ਰ ਦੇ ਦੌਰਾਨ ਉਸ ਪਾਸੇ ਵੱਲ ਜਾ ਨਿਕਲੇ, ਪਤਾ ਲੱਗਾ ਕਿ ਕੌਡਾ ਰਾਖਸ਼ ਮਨੁੱਖ ਮਾਰ ਕੇ ਖਾ ਜਾਂਦਾ। ਡਰੇ ਨਹੀਂ, ਝਕੇ ਨਹੀਂ, ਸਗੋਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਸ਼ਖਸੀਅਤ ਨਾਲ ਉਸ ਉੱਤੇ ਅਸਰ ਪਾਇਆ ਤੇ ਉਸ ਤੋਂ ਇਹ ਕੰਮ ਛੁਡਵਾਇਆ। ਉਹਨਾਂ ਦੀ ਸਭ ਤੋਂ ਵੱਡੀ ਖੂਬੀ ਇਹ ਸੀ ਕਿ ਜਦੋਂ ਕਿਸੇ ਨੀਵੇਂ ਜੀਵਨ ਵਾਲੇ ਪਤਿਤ ਨੂੰ ਠੀਕ ਕਰਦੇ ਸਨ ਤਾਂ ਫਿਰ ਉੱਚਾ ਜੀਵਨ ਸਿਖਾ ਕੇ ਸੁਖਦਾਈ ਬਣਾ ਦਿੰਦੇ ਸਨ, ਤਾਂ ਕਿ ਉੱਚੇ ਆਦਰਸ਼ ਵਿੱਚ ਆ ਕੇ ਫਿਰ ਉਹਨਾਂ ਦੀ ਗਿਰਾਵਟ ਨਾ ਹੋਵੇ। ਐਸੇ ਐਸੇ ਉਪਕਾਰਾਂ ਵੇਲੇ ਆਪਣੇ ਆਪ ਨੂੰ ਉਹਨਾਂ ਨੇ ਸਖਤ ਖਤਰੇ ਵਿੱਚ ਪਾ ਕੇ ਵੀ ਇਹ ਸ਼ੁਭ ਮਨੋਰਥ ਸਿਰੇ ਝਾੜੀ। ਇੱਕ ਵਾਰ ਇੱਕ ਇਨਸਾਨਾਂ ਨੂੰ ਗੁਲਾਮੀ ਵਿੱਚ ਪਾ ਕੇ ਦੁੱਖ ਦੇਣ ਵਾਲੇ ਦੀ ਗੁਲਾਮੀ ਵਿੱਚ ਆਪਣੇ ਆਪ ਨੂੰ ਲਿਜਾ ਕੇ ਉਸ ਨੂੰ ਐਸਾ ਸੋਧਿਆ ਕਿ ਉਸ ਕੋਲੋਂ ਸਾਰੇ ਗੁਲਾਮ ਰਿਹਾ ਕਰਵਾ ਲਏ। ਬਾਬਰ ਦਾ ਹਮਲਾ ਤੇ ਤੁਸੀਂ ਪੜਿਆ ਹੋਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੋ ਤਿੰਨ ਸ਼ਬਦ ਨੇ ਉਸ ਵੇਲੇ ਦੇ ਪਠਾਣਾ ਦੇ ਰਾਜ ਸਮੇਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਤੇ ਮੁਗਲਾਂ ਦਾ ਰਾਜ ਵੀ ਉਹਨਾਂ ਦੇ ਸਮੇਂ ਹੀ ਆਇਆ ਸੀ। ਗੁਰੂ ਜੀ ਦੇ ਬਾਬਰ ਦੇ ਆਉਣ, ਜ਼ੁਲਮ ਕਰਨ, ਹਿੰਦੁਸਤਾਨ ਜਿੱਤਣ ਤੇ ਫਿਰ ਹਮਾਇਉ ਦੇ ਨਸ ਜਾਣ ਬਾਬਤ ਉਸ ਦੇ ਆਉਣ ਤੋਂ ਪਹਿਲਾਂ ਹੀ ਭਵਿੱਖਤ ਵਾਕ ਕਹੇ ਸਨ। ਉਹ ਸ਼ਬਦ ਅੱਜ ਵੀ ਮੌਜੂਦ ਹੈ ਤੇ ਉਸ ਵਿੱਚ ਸਾਫ ਦਿਸਦਾ ਕਿ ਉਹ ਹੋਣ ਵਾਲੀ ਵਾਰਤਾ ਨੂੰ ਪਹਿਲਾਂ ਹੀ ਕਹਿ ਰਹੇ ਨੇ। ਸੋ ਇਸ ਤਰ੍ਹਾਂ ਵੀ ਉਹਨਾਂ ਨੂੰ ਪਤਾ ਸੀ ਕਿ ਜਦੋਂ ਉਹ ਕਾਬਲੋਂ ਤੁਰ ਹੀ ਪਿਆ ਤੇ ਪਤਾ ਸੀ ਕਿ ਆ ਰਿਹਾ। ਅੱਜ ਕੱਲ ਵੇਖੋ, ਜੰਗ ਪੂਰਬ ਵਿੱਚ, ਯੂਰਪ ਵਿੱਚ ਹੋ ਰਿਹਾ ਹੁੰਦਾ ਤੇ ਕਈ ਸਾਡੇ ਲੋਕ ਪੰਜਾਬ ਦਾ ਘਰ ਘਾਟ ਛੱਡ ਕੇ ਪਹਾੜਾਂ ਵਿੱਚ ਲੁਕਣ ਤੁਰ ਪੈਂਦੇ ਨੇ, ਪਰ ਗੁਰੂ ਜੀ ਤੇ ਉਸ ਵੇਲੇ ਵੀ ਐਮਨਾਬਾਦ ਵਿੱਚ ਬੈਠੇ ਰਹੇ। ਜਿਸ ਵੇਲੇ ਉਹਨਾਂ ਨੂੰ ਪਤਾ ਸੀ ਕਿ ਇੱਥੋਂ ਦੇ ਨਵਾਬ ਨੇ ਬਾਬਰ ਨਾਲ ਟਾਕਰਾ ਕਰਨਾ ਤੇ ਇਸ ਲਈ ਬਾਬਰ ਨੇ ਇੱਥੇ ਕਹਿਰ ਵਰਤਾਉਣਾ, ਪਰ ਆਪ ਦਾ ਅਚੋਕ ਤੇ ਨਿਡਰ ਮਨ ਇਸ ਸੰਕਟ ਵਿੱਚ ਜਗਤ ਦੀ ਪੀੜ ਦੂਰ ਕਰਨਾ ਚਾਹੁੰਦਾ ਸੀ। ਇਸ ਲਈ ਉਹ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਉੱਥੇ ਟਿਕੇ ਰਹੇ, ਜੰਗ ਦੇ ਵੇਲੇ ਵੀ ਉੱਥੇ ਰਹੇ, ਕਤਲੇਆਮ ਹੋਈ, ਲੋਕਾਂ ਨੂੰ ਕੈਦ ਵਿੱਚ ਪਾ ਦਿੱਤਾ ਗਿਆ, ਗੁਰੂ ਨਾਨਕ ਦੇਵ ਜੀ ਨੂੰ ਵੀ ਕੈਦੀ ਬਣਾ ਲਿਆ। ਕੈਦ ਵਿੱਚ ਉਹਨਾਂ ਨੇ ਇਹੋ ਜਿਹਾ ਕੌਤਕ ਕੀਤਾ ਕਿ ਬਾਬਰ ਦੇ ਨੌਕਰ ਉਸ ਨੂੰ ਬਾਬਰ ਦੇ ਪਾਸ ਲੈ ਗਏ। ਬਸ ਇਹੋ ਵੇਲਾ ਉਹਨਾਂ ਨੂੰ ਚਾਹੀਦਾ ਸੀ। ਆਪ ਜੀ ਨੇ ਬਾਬਰ ਨੂੰ ਉਸ ਵੇਲੇ ਸ਼ਰਮਿੰਦਾ ਕੀਤਾ ਤੇ ਆਖਿਆ, ਬਈ ਭਾਈ, ਸਿਆਣਪ ਇਸ ਗੱਲ ਦੀ ਏ ਕਿ ਫੌਜੀ ਫੌਜੀ ਨਾਲ ਲੜੇ, ਸ਼ਹਿਰੀ ਵਸੋਂ ਉੱਤੇ ਫੌਜੀ ਤਾਕਤ ਕਿਉਂ ਟੁੱਟ ਪਵੇ? ਜੇ ਐਸਾ ਹੋਵੇ ਤਾਂ ਉਹਨਾਂ ਫੌਜਾਂ ਦੇ ਮਾਲਕ ਨੂੰ ਇਹ ਸਵਾਲ ਕੀਤਾ ਜਾਣਾ ਚਾਹੀਦਾ, ਕਿਉਂਕਿ ਉਹ ਜ਼ਿੰਮੇਵਾਰ ਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਖਿਆਲ ਸਾਡੇ ਕੋਲ ਅੱਜ ਵੀ ਇਸ ਤਰ੍ਹਾਂ ਮੌਜੂਦ ਨੇ। ਗੁਰੂ ਜੀ ਨੇ ਆਖਿਆ, ਜੇ ਸਖਤਾ ਸਖਤੇ ਕਉ ਮਾਰੇ ਤਾਂ ਮਨ ਰੋਸ ਨਾ ਹੋਈ, ਅਤੇ ਸਖਤਾ ਸੀ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ। ਬਾਬਰ ਨੂੰ ਸ਼ਰਮ ਆਈ, ਉਸਨੇ ਗੁਰੂ ਜੀ ਦਾ ਸਤਿਕਾਰ ਕੀਤਾ ਅਤੇ ਆਖਿਆ, ਦੱਸੋ ਹੁਣ ਕੀ ਕਰਾਂ? ਤਾਂ ਸਤਿਗੁਰੂ ਜੀ ਨੇ ਬਾਬਰ ਨੂੰ ਆਖ ਕੇ ਸਾਰੀ ਜਨਤਾ ਦੀ ਰਿਹਾਈ ਮੰਗੀ। ਸਾਰੇ ਕੈਦੀ ਜੋ ਮੁਗਲ ਸਿਪਾਹੀਆਂ ਨੇ ਬੰਨ ਲਏ ਸਨ ਉਹ ਛੁਡਵਾ ਦਿੱਤੇ, ਜੋ ਕੁਝ ਮੁਗਲ ਸਿਪਾਹੀਆਂ ਨੇ ਲੁੱਟਿਆ ਸੀ ਉਹ ਮੁੜਵਾ ਦਿੱਤਾ। ਜਦੋਂ ਮੁਗਲ ਸਿਪਾਹੀਆਂ ਨੇ ਅਤੇ ਬਾਬਰ ਨੇ ਮਹਾਰਾਜ ਗੁਰੂ ਨਾਨਕ ਦੇਵ ਨੂੰ ਵੀ ਕੁਝ ਦੇਣਾ ਚਾਹਿਆ ਤਾਂ ਗੁਰੂ ਬਾਬੇ ਨੇ ਆਖਿਆ, ਇਹ ਮਾਲ ਧਨ ਸਾਡੇ ਕੁਝ ਕੰਮ ਨਹੀਂ, ਪਰ ਇਹ ਜੋ ਬੰਦ ਹੋਈ ਹੈ ਸੈਦਪੁਰ ਕੀ ਸੋ ਛੋੜ ਦੇ, ਭਾਵ ਜਿੰਨੇ ਸੈਦਪੁਰ ਦੇ ਲੋਕਾਂ ਨੂੰ ਗੁਲਾਮ ਬਣਾਇਆ ਗਿਆ ਉਹਨਾਂ ਨੂੰ ਛੱਡ ਦੇ। ਤਾਂ ਬਾਬਰ ਪਾਤਸ਼ਾਹ ਨੇ ਹੁਕਮ ਕਰ ਦਿੱਤਾ। ਫਿਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਫਿਰ ਆਖਿਆ, ਸਾਰਿਆਂ ਨੂੰ ਛੱਡ ਦੇ ਤੇ ਸਾਰਿਆਂ ਦੀ ਲੁੱਟ ਵੀ ਮੋੜ ਦੇ। ਇਹਨਾਂ ਕੁਝ ਕਰਕੇ ਗੁਰੂ ਨਾਨਕ ਦੇਵ ਜੀ ਨੇ ਸੈਦਪੁਰ ਤਿਆਗ ਦਿੱਤਾ। ਇਹ ਸਾਰੀ ਗੱਲ ਸੁਣ ਕੇ ਬੰਗਾਲੀ ਸੰਤ ਬੜਾ ਹੈਰਾਨ ਹੋਇਆ ਅਤੇ ਆਖਣ ਲੱਗਾ, ਵਾਹ ਵਾਹ, ਕਮਾਲ ਦੀ ਕੁਰਬਾਨੀ, ਹਮਦਰਦੀ ਤੇ ਆਤਮਿਕ ਸ਼ਕਤੀ ਹੈ ਗੁਰੂ ਨਾਨਕ ਵਿੱਚ। ਸਤਿਗੁਰੂ ਦਾ ਜੀਵਨ ਹੈ ਕਿ ਜੀਵਨ ਦਾ ਇੱਕ ਪਾਸੇ ਮੂਲ ਤੇ ਦੂਜੇ ਪਾਸੇ ਕਮਾਲ ਸਫਲਤਾ ਵਾਲੀ ਗੱਲ ਹੈ। ਇਨਸਾਨੀ ਅਗਿਆਨ ਅਤੇ ਭਰਮ ਦੀ ਨਿਵਰਤੀ ਲਈ ਗੁਰੂ ਨਾਨਕ ਦਾ ਕੋਈ ਪ੍ਰਸੰਗ ਤੁਹਾਨੂੰ ਯਾਦ ਹੋਵੇ? ਇਸ ਬੰਗਾਲੀ ਸੰਤ ਨੇ ਬਾਬਾ ਬਿਮਲਾ ਸਿੰਘ ਨੂੰ ਪੁੱਛਿਆ। ਬਾਬਾ ਬਿਮਲਾ ਸਿੰਘ ਕਹਿਣ ਲੱਗੇ, ਵੈਸੇ ਤੇ ਗੁਰੂ ਨਾਨਕ ਦੇ ਅਨੇਕਾਂ ਪ੍ਰਸੰਗ ਨੇ, ਪਰ ਸਿਰਫ ਨਮੂਨੇ ਲਈ ਤੁਹਾਨੂੰ ਇੱਕ ਦੋ ਸੁਣਾਉਣਾ। ਸਿਆਲਕੋਟ ਵਿੱਚ ਉਸ ਸਮੇਂ ਇੱਕ ਫਕੀਰ ਹੋਇਆ ਜਿਸ ਦਾ ਨਾਮ ਸੀ ਹਮਜ਼ਾ ਗਾਉਂਸ। ਉਸਨੇ ਸ਼ਹਿਰ ਦੇ ਕਿਸੇ ਇੱਕ ਬੰਦੇ ਨਾਲ ਨਾਰਾਜ਼ ਹੋ ਜਾਣ ਤੇ ਆਪਣੇ ਗੁੰਬਦ ਵਾਲੇ ਟਿਕਾਣੇ ਵਿੱਚ ਬਹਿ ਕੇ ਚਿੱਲਾ ਧਾਰਿਆ ਕਿ ਸ਼ਹਿਰ ਗਰਕ ਕਰਕੇ ਬਾਹਰ ਨਿਕਲਣਾ। ਗੁਰੂ ਜੀ ਇਹ ਗੱਲ ਸੁਣ ਕੇ ਸਿਆਲਕੋਟ ਗਏ, ਉਸਦਾ ਚਿੱਲਾ ਤੋੜਿਆ, ਭਾਵ ਜਿਹੜਾ ਚਲੀਆ ਉਹ ਕਰ ਰਿਹਾ ਸੀ 40 ਦਿਨਾਂ ਦਾ ਵਿਸ਼ੇਸ਼ ਤਪ, ਉਸ ਨੂੰ ਤੋੜਿਆ ਅਤੇ ਫਿਰ ਵਾਰਤਾਲਾਪ ਕੀਤੀ। ਗੁਰੂ ਜੀ ਨੇ ਉਸ ਨੂੰ ਸਮਝਾਇਆ, ਭਾਈ, ਫਕੀਰਾਂ ਦਾ ਕੰਮ ਜਗਤ ਦਾ ਭਲਾ ਕਰਨਾ, ਕਿਸੇ ਦੀ ਕੀਤੀ ਹੋਈ ਬੁਰਾਈ ਮਨ ਵਿੱਚ ਲਿਆਉਣੀ ਇਹ ਸਤਪੁਰਖਾਂ ਦਾ ਕੰਮ ਨਹੀਂ। ਫਿਰ ਨਾਲੇ ਬੰਦਾ ਇੱਕ ਗਲਤੀ ਕਰੇ ਤੇ ਸਾਰਾ ਸ਼ਹਿਰ ਉਸ ਗਲਤੀ ਦੀ ਸਜ਼ਾ ਭਰੇ, ਇਹ ਤੇ ਨਿਆਂ ਨਹੀਂ, ਸਗੋਂ ਇਹ ਤੇ ਬਹੁਤ ਵੱਡਾ ਜ਼ੁਲਮ ਹੋਇਆ। ਪੀਰ ਨੂੰ ਹੋਸ਼ ਆ ਗਈ ਅਤੇ ਉਹ ਨਿਰੋਲ ਸੱਚ ਦੇ ਮਾਰਗ ਪੈ ਗਿਆ ਅਤੇ ਵਾਹਿਗੁਰੂ ਦੀ ਸਿਫਤੋ ਸਲਾਹ ਦੇ ਰਸਤੇ ਪੈ ਕੇ ਸੁੱਖ ਦੇ ਘਰ ਆਣ ਪਹੁੰਚਿਆ। ਇਸ ਦੇ ਨੈਣ ਖੁੱਲ ਜਾਣ ਨਾਲ ਉਸ ਦੇ ਮਗਰ ਲੱਗਣ ਵਾਲੇ ਸਾਰੇ ਲੋਕਾਂ ਨੂੰ ਵੀ ਸੁੱਖ ਹੋ ਗਿਆ। ਉਸ ਸਮੇਂ ਮੁਸਲਮਾਨ ਸ਼ਰ੍ਹਾਂ ਵਾਲਿਆਂ ਦਾ ਪਠਾਨ ਪਾਤਸ਼ਾਹਾਂ ਦੇ ਹੱਥੋਂ ਆਮ ਦੁਨੀਆਂ ਉੱਤੇ ਧੱਕਾ ਕਰਵਾ ਲੈਣ ਵਾਲੀ ਗੱਲ ਬੜੀ ਪ੍ਰਬਲ ਸੀ। ਦੂਜੇ ਪਾਸੇ ਪੀਰਾਂ ਫਕੀਰਾਂ ਦਾ ਬੜਾ ਜ਼ੋਰ ਸੀ, ਹਿੰਦੂ ਤੇ ਵਿਚਾਰੇ ਕੁਸਕ ਨਹੀਂ ਸਮਝ ਸਕਦੇ। ਉਹਨਾਂ ਨਾਲ ਬੜਾ ਘਿਰਨਾ ਵਾਲਾ ਵਰਤਾਅ ਹੁੰਦਾ ਸੀ। ਜੇ ਕੋਈ ਗੱਲ ਵਾਲੇ ਜਾਂ ਵਿਦਿਆ ਵਾਲੇ ਸਨ, ਉਹ ਆਪਣੇ ਦੀਨ ਦੇ ਝਗੜਾਲੂ ਪੱਖ ਵਾਲੇ ਹੀ ਸਨ। ਬਹਿਸ ਤੇ ਚਰਚਾ ਹੁੰਦੀ ਸਗੋਂ ਵਿਖਾਂਦ ਵਧਦਾ ਸੀ, ਝਗੜਾ ਵਧਦਾ ਸੀ। ਕਰਨੀ ਵਾਲੇ ਮਹਾਤਮਾ ਦਾ ਕਾਲ ਪੈ ਰਿਹਾ ਸੀ, ਇਸ ਕਰਕੇ ਸਗੋਂ ਪ੍ਰਜਾ ਬਹੁਤ ਦੁਖੀ ਸੀ। ਗੁਰੂ ਬਾਬੇ ਨੇ ਉਧਰ ਮੁਸਲਮਾਨ ਵੱਡੇ ਵੱਡੇ ਪੀਰਾਂ ਫਕੀਰਾਂ ਨਾਲ ਤੇ ਦੂਸਰੇ ਪਾਸੇ ਵੱਡੇ ਵੱਡੇ ਸ਼ਰਈ ਕਾਜ਼ੀਆਂ ਮੁਲਾਣਿਆਂ ਨਾਲ ਵਿਚਾਰਾਂ ਕੀਤੀਆਂ ਤੇ ਆਪਣੀ ਮਹਾਨ ਯੁਕਤੀ ਦਲੀਲ ਨਾਲ ਅਤੇ ਆਪਣੇ ਪਰਸਨੈਲਿਟੀ ਦੇ ਪ੍ਰਭਾਵ ਨਾਲ ਉਹਨਾਂ ਨੂੰ ਆਪਣੇ ਹੱਠ ਵਿੱਚੋਂ, ਧਰਮ ਦੀ ਕਾਣੀ ਵੰਡ ਵਾਲੀ ਤੁਸ ਵੀ ਕਰਨੀ ਵਿੱਚੋਂ ਤੇ ਐਸੀਆਂ ਨੀਵਿਆਂ ਵਿਚਾਰਾਂ ਵਿੱਚੋਂ ਕੱਢ ਦਿੱਤਾ। ਭਾਵ ਇਸ ਵਿਸ਼ਾਲਤਾ ਵਾਲਾ ਹਿਰਦਾ ਸੀ ਉਹਨਾਂ ਦਾ ਕਿ ਇੱਕ ਦੇ ਸੁਧਰਿਆਂ ਉਸ ਦੇ ਹਜ਼ਾਰਾਂ ਪੈਰੋਕਾਰ ਸੁਧਰ ਜਾਣਗੇ ਤੇ ਇਸ ਤਰ੍ਹਾਂ ਸਾਰਿਆਂ ਦੇ ਸੁਧਾਰ ਦਾ ਮੌਕਾ ਬਣ ਜਾਵੇਗਾ। ਪਰ ਇਹ ਗੱਲ ਵੀ ਨਹੀਂ ਸੀ ਕਿ ਆਮ ਦੁਨੀਆਂ ਨੂੰ ਨਹੀਂ ਸਨ ਸੁਧਾਰਦੇ। ਗੁਰੂ ਨਾਨਕ ਵੱਡੇ ਵੱਡੇ ਮੇਲਿਆਂ ਤੇ ਜਾਂਦੇ, ਵੱਡੇ ਵੱਡੇ ਕੌਤਕ ਕਰ ਦਿੰਦੇ, ਹਜ਼ਾਰਾਂ ਲੋਕ ਇਕੱਠੇ ਹੋ ਜਾਂਦੇ, ਫਿਰ ਸਤਿਗੁਰੂ ਨੇ ਉਹਨਾਂ ਨੂੰ ਉਪਦੇਸ਼ ਦੇਣਾ ਕਰਨਾ। ਜਿਵੇਂ ਕੁਰਕਸ਼ੇਤਰ ਦੇ ਮੌਕੇ ਤੇ ਸੂਰਜ ਗ੍ਰਹਿਣ ਦੇ ਸਮੇਂ ਕਿਸੇ ਰਾਜਕੁਮਾਰ ਨੇ ਸ਼ਿਕਾਰ ਕੀਤਾ ਹੋਇਆ ਹਿਰਨ ਮਹਾਰਾਜ ਗੁਰੂ ਨਾਨਕ ਨੂੰ ਆਣ ਭੇਟਾ ਕੀਤਾ, ਆਪ ਨੇ ਉਸ ਨੂੰ ਰਿਝ ਨਾ ਰਖਵਾ ਦਿੱਤਾ। ਗ੍ਰਹਿਣ ਲੱਗਾ ਹੋਵੇ ਸੂਰਜ ਨੂੰ ਤੇ ਵਿੱਚ ਰਸੋਈ ਪੱਕ ਰਹੀ ਹੋਵੇ, ਭਾਵ ਅੱਗ ਬਲ ਰਹੀ ਹੋਵੇ, ਹਜ਼ਾਰਾਂ ਲੋਕ ਗੁਰੂ ਨਾਨਕ ਦੇ ਦੁਆਲੇ ਇਕੱਠੇ ਹੋ ਗਏ। ਹੁਣ ਗੁਰੂ ਨਾਨਕ ਨੇ ਸਾਰਿਆਂ ਨੂੰ ਉਪਦੇਸ਼ ਦੇ ਕੇ ਪ੍ਰੇਮ ਦੇ ਰਸਤੇ ਤੇ ਲੈ ਆਂਦਾ। ਇੱਕ ਨਾਨੂ ਪੰਡਿਤ ਉਸ ਵੇਲੇ ਚਰਚਾ ਕਰਨ ਲਈ ਆਇਆ ਤਾਂ ਉਸ ਨੂੰ ਵੀ ਰਸਤੇ ਤੇ ਪਾਇਆ ਉਹਨੇ। ਮਾਸ ਖਾਣ ਜਾਂ ਨਾ ਮਾਸ ਖਾਣ ਦੀ ਬਹਿਸ ਜੋ ਝਗੜਾ ਵਧਾ ਰਹੀ ਸੀ ਉਸ ਨੂੰ ਮਿਟਾ ਦਿੱਤਾ। ਉਸ ਵੇਲੇ ਜੋ ਗੁਰੂ ਨਾਨਕ ਨੇ ਉਪਦੇਸ਼ ਬਖਸ਼ਿਸ਼ ਕੀਤਾ, ਸਤਿਗੁਰੂ ਦਾ ਉਹ ਉਪਦੇਸ਼ ਅੱਜ ਵੀ ਸਾਡੇ ਪਾਸ ਲਿਖਿਆ ਹੋਇਆ ਮੌਜੂਦ ਹੈ। ਇਸੇ ਤਰ੍ਹਾਂ ਹਰਿਦੁਆਰ ਜਾ ਕੇ ਚੜ੍ਹਦੇ ਸੂਰਜ ਵੱਲ ਪਿੱਠ ਕਰਕੇ ਗੁਰੂ ਨਾਨਕ ਪਾਣੀ ਦੇਣ ਲੱਗ ਪਏ। ਅਨੇਕਾਂ ਲੋਕਾਂ ਦੀ ਭੀੜ ਕੌਤਕ ਵੇਖਣ ਲਈ ਆਣ ਪਹੁੰਚੀ। ਉਸ ਵੇਲੇ ਆਪਨੇ ਫਰਮਾਇਆ, ਭਾਈ ਮੈਂ ਤੇ ਆਪਣੇ ਪਿੰਡ ਦੀ ਖੇਤੀ ਨੂੰ ਪਾਣੀ ਦੇ ਰਿਹਾ ਜਿਹੜੀ ਪੱਛਮ ਵਾਲੇ ਪਾਸੇ ਹੈ। ਲੋਕੀ ਕਹਿਣ ਲੱਗੇ, ਭਾਈ ਇੱਥੋਂ ਕਿੰਨੀ ਦੂਰ ਹੈ ਪਿੰਡ? ਆਖਣ ਲੱਗੇ, ਕਈ ਸੌ ਕੋ ਹੈ। ਲੋਕੀ ਹੱਸ ਪਏ ਤੇ ਕਹਿਣ ਲੱਗੇ, ਭਲਿਆ ਲੋਕਾ, ਇੱਥੋਂ ਪਾਣੀ ਉੱਥੇ ਕਿਵੇਂ ਜਾਏਗਾ? ਇਹ ਤਾਂ ਨਦੀ ਵਿੱਚ ਹੀ ਡਿੱਗਦਾ ਤੇ ਰੁੜਦਾ ਜਾਂਦਾ। ਆਪ ਫਿਰ ਹੱਸੇ ਤੇ ਬੋਲੇ, ਅੱਛਾ ਤਾਂ ਫਿਰ ਤੁਹਾਡਾ ਦਿੱਤਾ ਪਾਣੀ ਸੂਰਜ ਨੂੰ ਜੋ ਕਰੋੜਾਂ ਕੋਹਾਂ ਤੇ ਹੈ ਉਸ ਨੂੰ ਕਿਵੇਂ ਪਹੁੰਚੇਗਾ ਜੇ ਮੇਰਾ ਸੁੱਟਿਆ ਪਾਣੀ ਕੁਝ ਸੈਂਕੜੇ ਕੋਹ ਦੂਰ ਨਹੀਂ ਜਾ ਸਕਦਾ? ਤਾਂ ਲੋਕਾਂ ਦੇ ਨੈਣ ਖੁੱਲੇ ਕਿ ਸਾਡੀ ਮੂਰਖਤਾ ਇੱਕੋ ਕੌਤਕ ਨਾਲ ਕਿਵੇਂ ਕੱਟ ਦਿੱਤੀ। ਇਸੇ ਤਰ੍ਹਾਂ ਮੱਕੇ ਵੱਲ ਜਾ ਕੇ ਕਾਬੇ ਵੱਲ ਪੈਰ ਕਰਕੇ ਸੌਂ ਗਏ ਤਾਂ ਕਿਸੇ ਨੇ ਗੁੱਸੇ ਨਾਲ ਮਨਾ ਕੀਤਾ ਕਿ ਖੁਦਾ ਦੇ ਘਰ ਵੱਲ ਪੈਰ ਨਾ ਕਰੋ। ਫਰਮਾਉਣ ਲੱਗੇ, ਕਰਦੇ ਮੇਰਾ ਪੈਰ ਉਧਰ ਜਿੱਧਰ ਖੁਦਾ ਦਾ ਘਰ ਨਹੀਂ ਗਾ। ਉਸਨੇ ਜਦੋਂ ਇਸੇ ਤਰ੍ਹਾਂ ਕੀਤਾ ਤਾਂ ਉਸ ਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਗੁਰੂ ਨਾਨਕ ਦੇ ਪੈਰਾਂ ਦੇ ਮਗਰ ਮਗਰ ਕਾਬਾ ਫਿਰਦਾ ਪਿਆ। ਤਾਂ ਉਸ ਨੂੰ ਹੋਸ਼ ਆ ਗਈ ਕਿ ਖੁਦਾ ਅਤੇ ਖੁਦਾ ਦਾ ਘਰ ਤਾਂ ਸਰਵ ਵਿਆਪਕ ਹੈ। ਇਹ ਪੀਰ ਫਕੀਰ ਕੋਈ ਵਲੀ ਹੈ ਜੋ ਇੱਕੋ ਫਿਕਰਾ ਕਹਿ ਕੇ ਭਰਮ ਦੇ ਛੌੜ ਕੱਟ ਦਿੰਦਾ? ਮੈਂ ਸਰਵ ਵਿਆਪਕ ਹਰ ਥਾਂ ਤੇ ਵਸਣ ਵਾਲੇ ਰੱਬ ਨੂੰ, ਖੁਦਾ ਨੂੰ ਇੱਕ ਥਾਂ ਤੇ ਕਿਉਂ ਜਾਣਿਆ? ਇਹ ਗੱਲ ਸਾਰੇ ਪਾਸੇ ਧੁੰਮ ਗਈ। ਬੜੇ ਬੜੇ ਵੱਡੇ ਪੀਰ ਫਕੀਰ ਆਣ ਇਕੱਠੇ ਹੋਏ। ਗੁਰੂ ਜੀ ਨੇ ਸਾਰਿਆਂ ਨੂੰ ਸੱਚ ਦਾ ਉਪਦੇਸ਼ ਦਿੱਤਾ। ਇਸੇ ਤਰ੍ਹਾਂ ਗਯਾ, ਕਾਂਸ਼ੀ, ਬਗਦਾਦ ਅਨੇਕਾਂ ਥਾਵਾਂ ਤੇ ਆਪ ਨੇ ਉਪਦੇਸ਼ ਕੀਤਾ। ਸੋ ਆਮ ਲੋਕਾਂ ਨੂੰ ਉਪਦੇਸ਼ ਦੇਣਾ, ਤਾਰਨਾ ਅਤੇ ਵੱਡੇ ਵੱਡੇ ਗੱਦੀਆਂ ਵਾਲਿਆਂ ਨੂੰ ਉਹਨਾਂ ਦਾ ਤਵੱਸਬ ਭਾਵ, ਉਹਨਾਂ ਦੀ ਸੌੜੀ ਮਤ ਦੂਰ ਕਰਕੇ ਸਾਰੇ ਜਗਤ ਨੂੰ ਇੱਕ ਜੈਸਾ, ਇਨਸਾਨ ਨੂੰ ਇਨਸਾਨ ਦਾ ਭਾਈ ਸਮਝਣ ਵਾਲਾ, ਪਿਆਰ ਵਾਲਾ ਉਪਦੇਸ਼ ਦੇਣਾ ਤੇ ਸਮਝਾਉਣਾ। ਭਾਈ, ਜਗਤ ਨੂੰ ਪਿਆਰ ਕਰੋ, ਖੁਦਾ ਪ੍ਰੇਮ ਦਾ ਰੂਪ ਹੈ। ਜਿਸ ਨੂੰ ਸ਼ੈਤਾਨ ਕਹਿੰਦੇ ਹੋ ਨਾ, ਉਹ ਤੇ ਨਫ਼ਰਤ ਹੈ। ਮਜ਼ਹਬ ਖੁਦਾ ਦੇ ਮਿਲਣ ਦਾ ਰਸਤਾ ਹੈ। ਜੋ ਪ੍ਰੇਮ ਸਰੂਪ ਨੂੰ ਮਿਲੇ ਹਨ, ਉਹ ਜਦੋਂ ਨਫ਼ਰਤ ਕਰਦੇ ਨੇ ਨਾ, ਤਾਂ ਉਹ ਖੁਦਾ ਦੇ ਨਹੀਂ ਰਹਿੰਦੇ, ਸ਼ੈਤਾਨ ਦੇ ਹੋ ਜਾਂਦੇ ਨੇ। ਉਹਨਾਂ ਦੀ ਇਹ ਕੋਸ਼ਿਸ਼ ਉਸ ਵੇਲੇ ਫਲ ਆਈ ਤੇ ਉਹਨਾਂ ਨੂੰ ਲੋਕੀ ਸੁਲ੍ਹਾ ਦਾ ਪੈਗੰਬਰ ਕਹਿਣ ਲੱਗ ਪਏ। ਫਿਰ ਉਸ ਸਮੇਂ ਜੋਗੀਆਂ ਦਾ ਬਹੁਤ ਡਰ ਇਸ ਜਗਤ ਵਿੱਚ ਛਾ ਰਿਹਾ ਸੀ। ਇਹ ਲੋਕ ਸਿੱਧੀਆਂ ਦਾ ਡਰ ਦੇ ਕੇ ਲੋਕਾਂ ਨੂੰ ਆਪਣੇ ਵਸ ਵਿੱਚ ਰੱਖਦੇ ਸਨ। ਅਚਲ ਬਟਾਲੇ ਅਤੇ ਹੋਰ ਅਨੇਕਾਂ ਥਾਵਾਂ ਤੇ ਜਾਂ ਕੈਲਾਸ਼ ਪਰਬਤ ਤੇ ਗੁਰੂ ਬਾਬੇ ਨੇ ਇਹਨਾਂ ਸਾਰਿਆਂ ਨਾਲ ਚਰਚਾ ਜਾਂ ਵਾਦ ਕੀਤੇ ਅਤੇ ਇਹਨਾਂ ਨੂੰ ਹਰਾਇਆ। ਉਹਨਾਂ ਦਾ ਤਪ ਤੇਜ ਘਟਿਆ ਅਤੇ ਭਰਮਾਂ ਵਿੱਚ ਫਸੀ ਪਰਜਾ ਵਾਹਿਗੁਰੂ ਦੇ ਪ੍ਰੇਮ ਵਿੱਚ, ਆਪੋ ਆਪਣੇ ਭਰਾਤਰੀ ਭਾਵ ਦੇ ਪਿਆਰ ਵਿੱਚ ਆਈ। ਗੁਰੂ ਜੀ ਨੇ ਇਸੇ ਕਰਕੇ ਲਫ਼ਜ਼ ਭਾਈ ਦਾ ਵਰਤਾਓ ਜਾਰੀ ਕੀਤਾ। ਜਿਨ੍ਹਾਂ ਨੇ ਆਪ ਦਾ ਉਪਦੇਸ਼ ਮੰਨਿਆ, ਉਹ ਇੱਕ ਦੂਜੇ ਨੂੰ ਭਾਈ ਆਖ ਕੇ ਪੁਕਾਰਨ ਲੱਗੇ, ਜੋ ਅੱਜ ਤੱਕ ਗੁਰਸਿੱਖਾਂ ਵਿੱਚ ਜਾਰੀ ਹੈ। ਫਿਰ ਇੱਕ ਹੋਰ ਉਪਕਾਰ ਉਹਨਾਂ ਦਾ ਸੀ ਕਿ ਪਰਮੇਸ਼ਰ ਦੀ ਤਲਾਸ਼ ਵਿੱਚ ਦਿਆਨਤਦਾਰੀ ਨਾਲ ਹੱਠ, ਤਪ, ਜ਼ੁਹਦ, ਭਜਨ, ਬੰਦਗੀ ਕਰਦੇ, ਜੋਗ ਕਰਦੇ ਕਿਤੇ ਕਿਤੇ ਕੋਈ ਅਟਕ ਰਹੇ ਸਨ। ਉਹਨਾਂ ਲੋਕਾਂ ਨੂੰ ਮਿਲ ਮਿਲ ਕੇ ਉਹਨਾਂ ਦੀ ਮਦਦ ਕੀਤੀ ਅਤੇ ਉਹਨਾਂ ਦਾ ਅਗਲਾ ਮਾਰਗ ਖੋਲ ਦਿੱਤਾ। ਬਾਬੇ ਫਰੀਦ ਦੇ ਗੱਦੀਦਾਰ ਸ਼ੇਖ ਬ੍ਰਹਮ ਨੂੰ, ਕੋਟਲੇ ਮਿੱਠੇ ਦੇ ਮੀਆਂ ਮਿੱਠੇ ਨੂੰ, ਦੱਖਣੀ ਪੰਜਾਬ ਦੇ ਮਖਦੂਮ ਨੂੰ, ਜੋਗੀਆਂ ਦੇ ਵੱਡੇ ਭਰਥਰੀ ਨੂੰ, ਵੱਡੇ ਪੰਡਿਤ ਚਤਰਦਾਸ ਨੂੰ ਅਤੇ ਐਸੇ ਅਨੇਕਾਂ ਅਭਿਆਸੀਆਂ ਨੂੰ ਸਹਾਇਤਾ ਦੇ ਕੇ ਠੀਕ ਰਾਹ ਉੱਤੇ ਪਾ ਦਿੱਤਾ। ਜੇ ਤੁਸੀਂ ਉਹਨਾਂ ਦੇ ਸਾਰੇ ਹਾਲਾਤ ਪੜ੍ਹ ਲਓ ਤਾਂ ਤੁਹਾਨੂੰ ਬੜਾ ਆਨੰਦ ਆਵੇ। ਮੈਂ ਤਾਂ ਸਿਰਫ ਉਹਨਾਂ ਦੇ ਜਗਤ ਦਾ ਭਲਾ ਕਰਨ ਵਾਲੇ ਥੋੜੇ ਥੋੜੇ ਪ੍ਰਸੰਗ ਤੁਹਾਡੇ ਨਾਲ ਸਾਂਝੇ ਕਰ ਰਿਹਾ ਸਾਂ। ਬੰਗਾਲੀ ਸੰਤ ਆਖਣ ਲੱਗੇ, ਭਲਾ ਗੁਰੂ ਜੀ ਦੇ ਕੁਝ ਪ੍ਰਸੰਗ ਐਸੇ ਵੀ ਨੇ ਜਿਨ੍ਹਾਂ ਤੋਂ ਪਤਾ ਲੱਗ ਸਕੇ ਕਿ ਉਹ ਕਿਸੇ ਦੀ ਪ੍ਰੇਮ ਪੀੜਾ ਦੂਰ ਕਰਨ ਲਈ ਵੀ ਪਹੁੰਚਦੇ ਸਨ। ਹੁਣ ਤਾਂ ਤੁਹਾਨੂੰ ਦੇਰ ਹੋ ਰਹੀ ਹੋਵੇਗੀ, ਤੁਸੀਂ ਜਾਣਾ ਹੋਵੇਗਾ, ਪਰ ਜੇ ਕੁਝ ਪਲ ਹੋਰ ਲਾ ਦਿਓ, ਮੇਰੇ ਖਿਆਲ ਆਪ ਦਾ ਉਪਦੇਸ਼ ਅਤੇ ਗੁਰੂ ਬਾਬੇ ਦਾ ਆਦਰਸ਼ ਸੁਣ ਕੇ ਇਨਸਾਨੀ ਦੁੱਖ ਦੂਰ ਕਰਨ ਵਾਲੀ ਸੇਵਾ ਵਿੱਚ ਕੁਝ ਕਰਨ ਵੱਲੇ ਤੁਸੀਂ ਆਖਣ ਲੱਗੇ ਸੋ। ਸੰਤ ਬਿਮਲਾ ਸਿੰਘ ਜੀ ਆਖਣ ਲੱਗੇ, ਧੰਨ ਗੁਰੂ ਨਾਨਕ। ਗੁਰਮੁਖ ਪਿਆਰਿਓ, ਮੇਰਾ ਸਤਿਗੁਰੂ ਤੇ ਆਪ ਪ੍ਰੇਮ ਦਾ ਰੂਪ ਸੀ। ਆਪਣੇ ਪਰਮੇਸ਼ਰ ਨੂੰ ਉਹ ਪ੍ਰੇਮ ਸਰੂਪ ਮੰਨਦੇ ਸਨ। ਉਸ ਨਾਲ ਪ੍ਰੇਮ ਕਰਨ ਨੂੰ ਉਹ ਮਿਲਣ ਦਾ ਮਾਰਗ ਸਮਝਦੇ ਸਨ। ਆਪ ਉਹ ਪ੍ਰੇਮ ਵਿੱਚ ਮਗਨ ਰਹਿੰਦੇ ਸਨ ਤੇ ਦੂਜੇ ਪਾਸੇ ਇਨਸਾਨਾਂ ਨਾਲ ਅਤ ਦਾ ਪ੍ਰੇਮ ਕਰਦੇ ਸਨ। ਫਿਰ ਉਹ ਆਪ ਵੀ ਇਨਸਾਨਾਂ ਵੱਲੋਂ ਕੀਤੇ ਗਏ ਪ੍ਰੇਮ ਦਾ ਬਹੁਤ ਮਿੱਠਾ ਪਿਆਰਾ ਤੇ ਸਿਆਣਪ ਭਰੇ ਪ੍ਰੇਮ ਨਾਲ ਜਵਾਬ ਦਿੰਦੇ ਸਨ। ਮੇਰਾ ਮਤਲਬ ਹੈ ਕਿ ਜੇ ਕੋਈ ਗੁਰੂ ਨਾਨਕ ਨੂੰ ਪ੍ਰੇਮ ਨਾਲ ਖਿੱਚੇ ਤਾਂ ਸਤਿਗੁਰੂ ਗੁਰੂ ਨਾਨਕ ਭੱਜ ਕੇ ਪਹੁੰਚਦੇ ਸਨ। ਆਪ ਦੇ ਘਰ ਵਿੱਚ ਆਪ ਨੂੰ ਸਭ ਤੋਂ ਪਹਿਲਾਂ ਆਪ ਦੀ ਵੱਡੀ ਭੈਣ ਨੇ ਪਛਾਣਿਆ ਤੇ ਜਾਣ ਲਿਆ ਸੀ ਕਿ ਇਹ ਮੇਰਾ ਵੀਰ ਸਿਰਫ ਮੇਰਾ ਭਰਾ ਹੀ ਨਹੀਂ ਬਲਕਿ ਰੱਬੀ ਰੂਪ ਹੈ। ਭੈਣ ਜੀ ਗੁਰੂ ਨਾਨਕ ਨੂੰ ਅਤ ਪ੍ਰੇਮ ਕਰਦੇ ਸਨ ਤੇ ਇਸ ਪਿਆਰ ਦਾ ਗੁਰੂ ਵੱਲੋਂ ਸਤਿਕਾਰ ਇਹ ਸੀ ਕਿ ਜਦੋਂ ਕਦੇ ਭੈਣ ਯਾਦ ਕਰੇ ਵਿਆਕਲ ਹੋ ਕੇ ਯਾਦ ਕਰੇ ਆਪ ਪਹੁੰਚ ਜਾਂਦੇ ਸਨ। ਹੇ ਬੀਬੀ ਜੀ ਵੀ ਬੀਬੀ ਨਾਨਕੀ ਵੀ ਬਹੁਤ ਉੱਚੇ ਦਰਜੇ ਦੇ ਰੱਬੀ ਪਿਆਰ ਵਾਲੇ ਗੁਰਮੁਖ ਹੋਏ। ਇਸ ਤਰ੍ਹਾਂ ਆਪ ਦੇ ਰਹਿਣ ਵਾਲੇ ਨਗਰ ਵਿੱਚ ਆਪ ਦੇ ਨਗਰ ਦੇ ਮਾਲਕ ਰਾਏ ਬੁਲਾਰ ਬਚਪਨ ਤੋਂ ਹੀ ਆਪ ਨੂੰ ਬਹੁਤ ਪ੍ਰੇਮ ਕਰਦਾ ਸੀ ਅਤੇ ਇਸ ਦੀ ਪ੍ਰੇਮ ਖਿੱਚ ਬਹੁਤ ਤਿੱਖੀ ਹੁੰਦੀ ਸੀ। ਸੋ ਉਸ ਦੇ ਚਲਾਣੇ ਤੱਕ ਗੁਰੂ ਜੀ ਉਸ ਨੂੰ ਉਸ ਦੀ ਪ੍ਰੇਮ ਵਿਆਕੁਲਤਾ ਵੇਲੇ ਜਾ ਮਿਲਦੇ ਤੇ ਠੰਡ ਪਾਉਂਦੇ ਸਨ। ਹਿੰਦੁਸਤਾਨ ਦੇ ਦੱਖਣ ਵਿੱਚ ਇੱਕ ਸੰਗਲਾ ਦੀਪ ਹੈ ਜਿਸ ਨੂੰ ਸਿਲੋਨ ਵੀ ਆਖਦੇ ਨੇ। ਇਸ ਟਾਪੂ ਦੇ ਉੱਤਰ ਵਾਲੇ ਪਾਸੇ ਇੱਕ ਰਾਜਾ ਹੁੰਦਾ ਸੀ ਜਿਸ ਦਾ ਨਾਮ ਸੀ ਸ਼ਿਵਨਾਭ। ਇਸ ਦੇ ਦੇਸ਼ ਵਿੱਚ ਇੱਕ ਮਨਸੁਖ ਨਾਮ ਦਾ ਲਾਹੌਰ ਦਾ ਵਪਾਰੀ ਜਾਇਆ ਕਰਦਾ ਸੀ ਜਿਸ ਤੋਂ ਸ਼ਿਵਨਾਭ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਅਤੇ ਗੁਣ ਪਤਾ ਲੱਗੇ। ਗੁਰੂ ਦੀ ਗੱਲ ਸੁਣ ਕੇ ਨਾ ਇਸ ਦੇ ਹਿਰਦੇ ਵਿੱਚ ਪ੍ਰੇਮ ਜਾਗ ਪਿਆ ਤੇ ਐਸਾ ਪ੍ਰਬਲ ਪ੍ਰੇਮ ਕਿ ਰਾਜੇ ਕੋਲੋਂ ਜਰਿਆ ਨਾ ਜਾਵੇ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰਹਿਣ ਦਾ ਅਸਥਾਨ ਅਥਵਾ ਸੰਗਲਾ ਦੀਪ ਬਹੁਤ ਦੂਰ ਨੇ, ਪਰ ਸਫ਼ਰ ਦੇ ਉਸ ਵੇਲੇ ਦੇ ਸਮਾਨ ਕਿੰਨੇ ਔਖੇ ਸਨ। ਭਾਵ ਉਸ ਵੇਲੇ ਸਫ਼ਰ ਕਰਨ ਦਾ ਕੋਈ ਢੰਗ ਮੌਜੂਦ ਨਹੀਂ ਸੀ ਸਿਰਫ ਪੈਦਲ ਜਾਣ ਤੋਂ ਇਲਾਵਾ, ਪਰ ਉਸ ਦੀ ਪ੍ਰਬਲ ਪ੍ਰੇਮ ਖਿੱਚ ਨੂੰ ਪੂਰਨ ਕਰਨ ਦੇ ਲਈ ਆਪ ਤੁਰ ਪਏ ਤੇ ਜਾ ਕੇ ਉਸ ਦੀ ਆਤਮਾ ਨੂੰ ਠੰਡ ਪਾਈ। ਗੱਲ ਕੀ, ਜਿਸ ਜਿਸ ਨੇ ਵੀ ਉਹਨਾਂ ਦੀ ਆਰਾਧਨਾ ਕੀਤੀ ਉਹਨਾਂ ਨੂੰ ਪਹੁੰਚ ਕੇ ਗੁਰੂ ਨਾਨਕ ਨੇ ਠੰਡ ਪਾਈ ਤੇ ਪ੍ਰੇਮ ਦਾ ਜਵਾਬ ਪ੍ਰੇਮ ਨਾਲ ਦਿੱਤਾ। ਉੱਛਲ ਰਹੇ ਪ੍ਰੇਮ ਨੂੰ ਆਪ ਨੇ ਉੱਚੇ ਪ੍ਰੇਮ ਨਾਲ ਰੰਗ ਕੇ ਪ੍ਰੇਮ ਸਾਗਰ ਦੇ ਅਨੁਭਵ ਵਿੱਚ ਪਹੁੰਚਾ ਦਿੱਤਾ। ਉਦੋਂ ਹੀ ਨਹੀਂ, ਹੁਣ ਵੀ ਆਪ ਦੇ ਪ੍ਰੇਮੀਆਂ ਦੇ ਹਿਰਦੇ ਤੇ ਆਪ ਦੇ ਪ੍ਰੇਮ ਦਾ ਪ੍ਰਭਾਵ ਪ੍ਰਤੱਖ ਹੋ ਕੇ ਪੈਂਦਾ ਹੈ। ਗੁਰੂ ਨਾਨਕ ਜਾਗਤ ਜੋਤ ਹੈ, ਆਪ ਉਸ ਦਾ ਜੀਵਨ ਜਿਉਂਦਾ ਉਪਦੇਸ਼ ਹੈ, ਉਹਨਾਂ ਦਾ ਉਪਦੇਸ਼ ਜਿਉਂਦਾ ਜਾਗਦਾ ਸਾਡੇ ਕੋਲ ਹੈ ਅਤੇ ਉਹ ਜੀਵਨ ਪੈਦਾ ਕਰਦਾ ਹੈ। ਗੁਰੂ ਨਾਨਕ ਹੀ ਹੈ ਜਿਸ ਨੇ ਜ਼ਾਤ ਮੁਲਕ ਮਜ਼ਹਬੀ ਝਗੜੇ ਨਿਬੇੜੇ ਤੇ ਸਾਰਿਆਂ ਨੂੰ ਪ੍ਰੇਮ ਦੀ ਵਲਗਣ ਵਿੱਚ ਲਿਆ ਕੇ ਪ੍ਰੇਮ ਖੇਲ ਸਿਖਾਈ। ਐਡੇ ਐਡੇ ਧਰਮਾਂ ਵਾਲੇ ਆਪਸ ਵਿੱਚ ਖਿਆਲਾਂ ਦੇ ਵਟਾਂਦਰੇ ਕਰਨ, ਇੱਕ ਦੂਜੇ ਦਾ ਸਹਾਰਾ ਕਰਨ, ਇੱਕ ਦੂਜੇ ਦਾ ਸਤਿਕਾਰ ਕਰਨ, ਧਰਮ ਦੀ ਰੂਹ ਪਛਾਣਨ ਅਤੇ ਪ੍ਰੇਮ ਦਾ ਪ੍ਰਚਾਰ ਕਰਨ, ਇਹ ਗੱਲ ਇੱਕ ਸਿਆਣੇ ਦੀ ਤਰ੍ਹਾਂ ਗੁਰੂ ਨਾਨਕ ਨੇ ਜਗਤ ਨੂੰ ਸਿਖਾ ਦਿੱਤੀ ਤੇ ਮਗਰੋਂ ਇਹ ਗੱਲ ਹੋਰ ਥਾਵਾਂ ਤੇ ਵੀ ਫੈਲੀ। ਗੁਰੂ ਨਾਨਕ ਪ੍ਰੇਮ ਹੈ ਅਤੇ ਪ੍ਰੇਮ ਹੀ ਉਸਦਾ ਮਾਰਗ ਹੈ। ਬੰਗਾਲੀ ਸੰਤ ਆਖਣ ਲੱਗਾ, ਜੀ ਤੁਹਾਡਾ ਮੇਲ ਤੇ ਰੱਬ ਵੱਲੋਂ ਹੀ ਹੋ ਗਿਆ ਹੈ, ਮੇਰੇ ਵੱਡੇ ਭਾਗ। ਜੇ ਗੁਰੂ ਨਾਨਕ ਦਾ ਪ੍ਰੇਮ ਮੈਨੂੰ ਵੀ ਪ੍ਰਾਪਤ ਹੋਵੇ ਮੈਂ ਵੀ ਪ੍ਰੇਮ ਦੇ ਮਾਰਗ ਤੇ ਤੁਰਾਂ। ਇਸ ਵੇਲੇ ਤਾਂ ਮੈਂ ਗਿਆਨ ਦੇ ਮਾਰਗ ਵਿੱਚ ਹਾਂ ਤੇ ਸੁਖੀਆਂ। ਸੰਤ ਜੀ ਆਖਣ ਲੱਗੇ, ਭਾਈ ਇਹ ਅਵਸਥਾ ਪਹਿਲਾਂ ਪ੍ਰਾਪਤ ਹੋ ਜਾਣੀ ਮੁਬਾਰਕ ਹੈ। ਆਪਣਾ ਆਪ ਆਪਣੇ ਆਪ ਤੋਂ ਹੀ ਸੁਖੀ ਹੋਵੇ ਤੇ ਹੋਰ ਕਿਸੇ ਸੁਖ ਦੀ ਇੱਛਾ ਨਾ ਰਵੇ, ਇਹ ਤੇ ਬਹੁਤ ਚੰਗੀ ਗੱਲ ਹੈ। ਆਪਣਾ ਜੋ ਜੀਵਨ ਹੈ, ਆਪਣੀ ਜੋ ਚੇਤਨ ਹੈ, ਇਹ ਆਪਣੇ ਆਪ ਵਿੱਚ ਹੀ ਸੁਖ ਸਰੂਪ ਹੈ ਤੇ ਇਸ ਗੱਲ ਨੂੰ ਜਾਣ ਲੈਣਾ ਮੁਬਾਰਕ ਹੈ ਕਿ ਸਵੈ ਜੀਵਨ ਸੁਖੀ ਹੋਵੇ ਜੀਵਨ ਦੇ ਆਸਰੇ। ਇਸ ਸਾਡੇ ਆਪਣੇ ਆਪੇ ਨੂੰ ਲੋੜ ਨਾ ਪਵੇ, ਆਪਣੇ ਬਿਲਕੁਲ ਗੋਲ ਹੋ ਗਏ ਮਨ ਨੂੰ ਹੋਰ ਵਧੇਰੇ ਗੋਲ ਕਰਨ ਦੀ, ਭਾਵ ਗਣਿਤ ਵਿਦਿਆ ਦੱਸਦੀ ਹੈ ਕਿ ਕਿਸੇ ਗੋਲ ਵਸਤੂ ਦਾ ਗੋਲ ਹੋਣਾ ਘੱਟ ਜਾਂ ਵੱਧ ਨਹੀਂ ਹੋ ਸਕਦਾ, ਜੋ ਠੀਕ ਗੋਲ ਹੈ ਉਹ ਹੀ ਗੋਲ ਹੈ। ਭਾਵ ਆਪਣਾ ਆਪਾ ਸ਼ੁੱਧ ਸਰੂਪ ਹੈ ਤੇ ਇਸ ਸਰੂਪ ਦਾ ਗੋਲ ਹੋਣਾ ਸ਼ੁੱਧ ਸਰੂਪ ਤੇ ਸੁਖ ਦੇਣ ਵਾਲਾ ਹੈ। ਭਾਵੇਂ ਗੁਰੂ ਨਾਨਕ ਮਿਹਰ ਨਾਲ ਸਾਨੂੰ ਜਗਤ ਵਿੱਚ ਹੋਰ ਸੁਖੀ ਹੋਣ ਦੀ ਲੋੜ ਨਹੀਂ, ਪਰ ਜਗਤ ਦੁਖੀ ਹੈ ਤੇ ਵਾਹਿਗੁਰੂ ਦਾ ਹੁਕਮ ਹੈ ਕਿ ਅਸੀਂ ਇਸ ਦੁਖੀ ਜਗਤ ਦਾ ਦੁੱਖ ਘਟਾਈਏ। ਭਾਵੇਂ ਸਾਡਾ ਯਤਨ ਕਿਤੇ ਇੱਕ ਵੱਡੇ ਤਲਾਬ ਵਿੱਚ ਇੱਕ ਬੋਰੀ ਖੰਡ ਦੀ ਪਾ ਦੇਣ ਵਾਂਗੂ ਸ਼ਰਬਤ ਨਹੀਂ ਬਣਾ ਸਕਦਾ, ਪਰ ਪਾਣੀ ਵਿੱਚ ਨਾ ਖੰਡ ਦੀ ਮਿਠਾਸ ਪਹਿਲੋਂ ਨਾਲੋਂ ਵੱਧ ਜਾਏਗੀ। ਇਸੇ ਤਰ੍ਹਾਂ ਜੇ ਅਸੀਂ ਜਗਤ ਤੋਂ ਸੁੱਖ ਦੀ ਭੁੱਖ ਵਾਲੇ ਆਪ ਹੋਈਏ ਤਾਂ ਸਗੋਂ ਅਸੀਂ ਜਗਤ ਦੀ ਮਿਠਾਸ ਨੂੰ ਘਟਾਉਣ ਵਾਲੇ ਹੋਏ ਨਾ। ਇਸ ਤਰ੍ਹਾਂ ਅਸੀਂ ਵੀ ਸਗੋਂ ਬੀਮਾਰ ਹਾਂ। ਜੇ ਅਸੀਂ ਸਵੈ ਜੀਵਨ ਮਾਤਰ ਦੇ ਸੁੱਖ ਵਿੱਚ ਹਾਂ ਤਾਂ ਅਸੀਂ ਅਰੋਗ ਹਾਂ ਅਤੇ ਬਿਮਾਰਾਂ ਦੀ ਸੇਵਾ ਕਰ ਸਕਦੇ ਹਾਂ। ਹੁਣ ਹੀ ਇਸ ਯੋਗ ਹੈ ਕਿ ਜਗਤ ਦਾ ਦੁੱਖ ਦੂਰ ਕਰੇ। ਜਿਸ ਨੂੰ ਸਮਝ ਆ ਗਈ ਹੋਵੇ ਉਹ ਸੁਮਤ ਦੇਵੇ, ਹਮਦਰਦੀ ਕਰੇ ਅਤੇ ਦੁੱਖਾਂ ਸੁੱਖਾਂ ਵਿੱਚ ਸਗੋਂ ਸੇਵਾ ਕਰਨ ਜੋਗਾ ਹੋ ਸਕੇ। ਬੰਗਾਲੀ ਸੰਤ ਆਖਣ ਲੱਗੇ, ਜੀ ਮਨ ਤੇ ਕਰਦਾ ਕਿ ਸੇਵਾ ਕਰੀਏ, ਪਰ ਸੰਸਾਰ ਦੀ ਅੱਗ ਤੋਂ ਡਰ ਆਉਂਦਾ ਹੈ। ਸੰਤ ਬਿਮਲਾ ਸਿੰਘ ਜੀ ਕਹਿਣ ਲੱਗੇ, ਠੀਕ ਹੈ, ਪਰ ਹੁਕਮ ਦੀ ਪਛਾਣ ਕਰੋ ਅਤੇ ਹੁਕਮ ਦੀ ਪਛਾਣ ਕਰਕੇ ਸੇਵਾ ਕਰੋ। ਅਸੀਂ ਕੁਝ ਨਹੀਂ ਕਰਨਾ, ਹੁਕਮ ਹੈ ਕਿ ਨੇਕੀ ਕਰੋ ਤਾਂ ਕਰਨੀ ਹੈ, ਕਰਕੇ ਅਸਾਂ ਆਪਣੀ ਨਹੀਂ ਸਮਝਣੀ, ਮੈਂ ਕੌਣ ਆ ਕਰਨ ਵਾਲਾ। ਹੁਕਮ ਸੀ ਵਾਹਿਗੁਰੂ ਜੀ ਦਾ ਤੇ ਵਾਹਿਗੁਰੂ ਨੇ ਕਰਵਾ ਲਿਆ। ਇਸ ਤਰ੍ਹਾਂ ਇਹ ਹੁਕਮ ਸੰਸਾਰ ਅਗਨੀ ਵਿੱਚ ਸਗੋਂ ਅਗਨੀ ਨਿਵਾਰਨ ਵਾਲਾ ਜਾਮਾ, ਭਾਵ ਫਾਇਰ ਪ੍ਰੂਫ ਡਰੈਸ ਹੋ ਜਾਂਦਾ ਜੋ ਸੇਕ ਨਹੀਂ ਲੱਗਣ ਦਿੰਦਾ। ਬੰਗਾਲੀ ਸੰਤ ਕਹਿਣ ਲੱਗੇ, ਜੀ ਤੁਸੀਂ ਕਿਵੇਂ ਕਰਦੇ ਹੋ? ਸੰਤ ਬਿਮਲਾ ਸਿੰਘ ਜੀ ਕਹਿਣ ਲੱਗੇ, ਹੁਕਮ ਦੇ ਮਗਰ ਰਹਿਣ ਦਾ ਯਤਨ ਕਰੀਦਾ ਹੈ। ਜਦੋਂ ਜਗਤ ਵਿੱਚ ਕੰਮ ਕਰਦਿਆਂ ਆਤਮ ਸੁੱਖ ਵਿੱਚ ਹਿਲਾਓ ਉਪਜੇ, ਫਿਰ ਇਕਾਂਤ ਵਿੱਚ ਆ ਜਾਈਦਾ, ਜਿਵੇਂ ਹੁਣ ਆਇਆ ਸਾਂ। ਨਾਲੇ ਸਰੀਰ ਦੀ ਥਕਾਵਟ ਹਟਾ ਕੇ ਹੁਕਮ ਕਮਾਉਣ ਲਈ ਫਿਰ ਤਿਆਰ ਬਰ ਤਿਆਰ ਹੋ ਜਾਈਦਾ। ਬੰਗਾਲੀ ਸੰਤ ਆਖਣ ਲੱਗੇ, ਫਿਰ ਕੀ ਹੋ ਸਕਦਾ ਹੈ ਕਿ ਮੈਂ ਕਿਸੇ ਤਰ੍ਹਾਂ ਤੁਹਾਡੇ ਨੇੜੇ ਤੇੜੇ ਰਵਾਂ, ਆਪ ਦਾ ਸਤਸੰਗ ਕਰਾਂ, ਗੁਰਬਾਣੀ ਪੜ੍ਹਾਂ, ਵਿਚਾਰਾਂ, ਫਿਰ ਤੁਹਾਡੇ ਕੋਲੋਂ ਜਾਚ ਸਿੱਖਾਂ ਕਿ ਇਹ ਸਰੀਰ ਜਿਸ ਦੀ ਮੈਨੂੰ ਤ੍ਰਿਸ਼ਨਾ ਰਹੀ ਨਹੀਂ ਰਹੀ, ਕਿਤੇ ਗੁਰੂ ਨਾਨਕ ਦੇ ਆਦਰਸ਼ ਵਿੱਚ ਸਫਲ ਹੋ ਜਾਏ। ਸੰਤ ਜੀ ਆਖਣ ਲੱਗੇ, ਬਹੁਤ ਚੰਗਾ, ਆਓ ਫਿਰ ਚਲੀਏ, ਗੁਰੂ ਨਾਨਕ ਭਲੀ ਕਰਨਗੇ। ਇਹ ਕਹਿ ਕੇ ਉੱਠ ਖੜੇ ਹੋਏ ਅਤੇ ਤਿੰਨੇ ਜਣੇ ਗੁਰੂ ਦਾ ਜਸ ਕਰਦੇ, ਧੰਨ ਗੁਰੂ ਨਾਨਕ ਦੇਵ ਦੇ ਪਿਆਰ ਰੰਗ ਵਿੱਚ ਉਸ ਜੰਗਲ ਵਿੱਚੋਂ ਬਸਤੀ ਵੱਲ ਨੂੰ ਆਣ ਪਹੁੰਚੇ।